ਵਾਰ ਬਾਰਵੀਂ ਦੀ ਕਥਾ ਆਰੰਭ ਹੋ ਰਹੀ ਹੈ। ਵਾਰ ਬਾਰਵੀਂ ਦੀ ਪਹਿਲੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖਾਂ ਦੀ ਕਰਨੀ ਦਾ ਵਰਣਨ ਕਰ ਰਹੇ ਹਨ। ਕੈਸਾ ਜੀਵਨ ਹੈ ਗੁਰਸਿੱਖਾਂ ਦਾ, ਅੱਗੇ ਜਾ ਕੇ ਐਸੇ ਗੁਰਸਿੱਖਾਂ ਦਾ ਬਹੁਤ ਬੇਅੰਤ ਸਤਿਕਾਰ ਅਦਬ ਨਾਲ ਵਰਣਨ ਕਰਨਗੇ। ਆਓ ਸਰਵਣ ਕਰੀਏ ਜੀ। ਬਲਿਹਾਰੀ ਤਿੰਨਾ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਡਿੱਠਾ। ਬਲਿਹਾਰੀ ਤਿੰਨਾ ਗੁਰਸਿੱਖਾਂ ਪੈਰੀ ਕਹਿ ਗੁਰਸਭਾ ਬਹਿਠਾ। ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ। ਬਲਿਹਾਰੀ ਤਿੰਨਾ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਠਾ। ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਸੇਵਾ ਜਾਣਨ ਅਬਰਿੱਠਾ। ਬਲਿਹਾਰੀ ਤਿੰਨਾ ਗੁਰਸਿੱਖਾਂ ਆਪ ਤਰੇ ਤਾਰੇਨ ਸਰਿੱਠਾ। ਗੁਰਸਿੱਖ ਮਿਲਿਆ ਪਾਪ ਪਣਿੱਠਾ। ਗੁਰਸਿੱਖ ਮਿਲਿਆ ਪਾਪ ਪਣਿੱਠਾ। ਗੁਰੂ ਦੇ ਸਿੱਖਾਂ ਦੀ ਵਡਿਆਈ ਵਿੱਚ ਫੁਰਮਾਨ ਕਰ ਰਹੇ ਨੇ, ਬਲਿਹਾਰੀ ਤਿੰਨਾ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਡਿੱਠਾ। ਉਹਨਾਂ ਗੁਰਸਿੱਖਾਂ ਦੇ ਮੈਂ ਬਲਿਹਾਰ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਘਰੋਂ ਚੱਲ ਕੇ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ। ਬਲਿਹਾਰੀ ਤਿੰਨਾ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਹਿਠਾ। ਉਹਨਾਂ ਗੁਰਸਿੱਖਾਂ ਦੇ ਮੈਂ ਬਲਿਹਾਰ ਜਾਂਦਾ ਹਾਂ ਜੋ ਗੁਰੂ ਦੇ ਪੈਰੀ ਪੈ ਕੇ ਭਾਵ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰ ਫਿਰ ਸਤਿਗੁਰੂ ਪਾਤਸ਼ਾਹ ਜੀ ਦੀ ਸਭਾ ਵਿੱਚ ਬੈਠਦੇ ਹਨ, ਭਾਵ ਜਿਹੜੇ ਸਤਿਗੁਰੂ ਦਾ ਦਰਸ਼ਨ ਦੀਦਾਰ ਕਰ ਫਿਰ ਗੁਰੂ ਦੀ ਸਾਧ ਸੰਗਤ ਅਰਥਾਤ ਸਤ ਸੰਗਤ ਕਰਦੇ ਨੇ, ਉਹਨਾਂ ਤੋਂ ਬਲਿਹਾਰ ਸਦਕੇ ਜਾਂਦੇ ਹਨ ਭਾਈ ਗੁਰਦਾਸ ਜੀ। ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ। ਉਹਨਾਂ ਗੁਰਸਿੱਖਾਂ ਦੇ ਮੈਂ ਬਲਿਹਾਰ ਜਾਂਦਾ ਹਾਂ ਜੋ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੀ ਮਤ ਲੈ ਕੇ ਮਿੱਠਾ ਬੋਲ ਬੋਲਦੇ ਹਨ। ਗੁਰਬਾਣੀ ਬੜੀ ਮਿੱਠੀ ਹੈ, ਸ਼ਬਦ ਬੜਾ ਮਿੱਠਾ ਹੈ, ਪਰਮਾਤਮਾ ਨਿਰੰਕਾਰ ਵਾਹਿਗੁਰੂ ਬੜਾ ਮਿੱਠਾ ਹੈ, ਪਰ ਸਾਧ ਸੰਗਤ ਬਾਣੀ ਪੜ੍ਹਨ ਵਾਲੇ ਸਿੱਖ ਦੀ ਰਸਨਾ ਤੇ ਕੁੜੱਤਣ ਕਿਉਂ ਹੋਵੇ? ਫਿਰ ਸਿਮਰਨ ਕਰਨ ਵਾਲੇ ਗੁਰਸਿੱਖ ਦੀ ਰਸਨਾ ਦੇ ਉੱਤੇ ਮਿਠਾਸ ਹੀ ਮਿਠਾਸ ਹੋਣੀ ਚਾਹੀਦੀ ਹੈ। ਬਾਣੀ ਪੜ੍ਹਨ ਵਾਲਾ ਗੁਰਸਿੱਖ ਕੇਵਲ ਮਿੱਠਾ ਹੀ ਬੋਲਦਾ ਹੋਣਾ ਚਾਹੀਦਾ। ਗੁਰਸਿੱਖ ਦੇ ਬੋਲ ਕੋਈ ਸੁਣੇ ਤੇ ਸਾਹਮਣੇ ਬੈਠੇ ਜਗਿਆਸੂ ਸੰਸਾਰੀ ਦੇ ਦਿਲ ਵਿੱਚ ਆਵੇ, ਇਹ ਗੁਰੂ ਦਾ ਸਿੱਖ ਇਤਨਾ ਪਿਆਰਾ ਤੇ ਮਿੱਠਾ ਬੋਲਦਾ ਹੈ, ਇਸ ਦਾ ਸਤਿਗੁਰੂ ਕੈਸਾ ਹੋਏਗਾ? ਸਿੱਖ ਦਾ ਜੀਵਨ ਇਹੋ ਜਿਹਾ ਬਣ ਜਾਏ, ਗੁਰਸਿੱਖ ਦੇ ਬੋਲਾਂ ਵਿੱਚੋਂ ਸਤਿਗੁਰੂ ਦੇ ਬੋਲਾਂ ਦੀ ਝਲਕ ਪਵੇ, ਗੁਰਸਿੱਖ ਦੇ ਜੀਵਨ ਵਿੱਚੋਂ ਇਤਨੀ ਮਿਠਾਸ ਝਲਕੇ ਕਿ ਤੇਰਾ ਗੁਰੂ ਕਿਤਨਾ ਮਿੱਠਾ ਹੋਏਗਾ। ਬਚਨ ਸੁਣਨੇ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਨੇ ਜਦੋਂ ਪਰਮਾਤਮਾ ਦਾ ਜ਼ਿਕਰ ਕੀਤਾ ਤੇ ਰੱਬ ਦੀਆਂ ਬਾਤਾਂ ਪਾਉਂਦੇ ਪਾਉਂਦੇ ਮੇਰੇ ਸਤਿਗੁਰੂ ਸ਼ਹਿਨਸ਼ਾਹ ਇੱਕ ਜਗ੍ਹਾ ਤੇ ਫੁਰਮਾਨ ਕਰਦੇ ਨੇ, ਕਹਿਣ ਲੱਗੇ ਜਿਹੜਾ ਪਰਮਾਤਮਾ ਹੈ ਨਾ, ਬਾਕੀ ਸਾਰੇ ਦਾ ਸਾਰਾ ਕੁਛ ਪਰਮੇਸ਼ਰ ਕਰ ਸਕਦਾ ਹੈ, ਇੱਕ ਕੰਮ ਸੰਸਾਰ ਵਿੱਚ ਐਸਾ ਹੈ ਜਿਹੜਾ ਕੰਮ ਪਰਮੇਸ਼ਰ ਨਹੀਂ ਕਰ ਸਕਦਾ। ਹੈ ਤਾਂ ਹੈਰਾਨੀ ਵਾਲੀ ਗੱਲ, ਦੁਨੀਆਂ ਵਿੱਚ ਕੋਈ ਐਸਾ ਕੰਮ ਵੀ ਹੈ ਜਿਹੜਾ ਕੰਮ ਪਰਮੇਸ਼ਰ ਨਹੀਂ ਕਰ ਸਕਦਾ, ਵਾਹਿਗੁਰੂ ਨਹੀਂ ਕਰ ਸਕਦਾ? ਤੇ ਸਤਿਗੁਰੂ ਜੀ ਨੇ ਉੱਥੇ ਇਹ ਬਚਨ ਵਰਤੇ ਕਿ ਇਕੱਲਾ ਇਹ ਹੀ ਨਹੀਂ ਕਿ ਆਹ ਕੰਮ ਸਤਿਗੁਰੂ ਨਹੀਂ ਕਰ ਸਕਦਾ ਜਾਂ ਰੱਬ ਨਹੀਂ ਕਰ ਸਕਦਾ, ਕਹਿਣ ਲੱਗੇ ਉਹਨੂੰ ਆਉਂਦਾ ਹੀ ਨਹੀਂ, ਇਹ ਕੰਮ ਕਰਨਾ ਉਹਨੂੰ ਆਉਂਦਾ ਹੀ ਨਹੀਂ। ਅੱਖ ਝਪਕਣ ਜਿੰਨੇ ਸਮੇਂ ਅੰਦਰ ਪਰਮੇਸ਼ਰ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਸਾਜ ਸਕਦਾ ਹੈ, ਅੱਖ ਝਪਕਣ ਜਿਤਨੇ ਸਮੇਂ ਅੰਦਰ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਗਰਕ ਕਰ ਸਕਦਾ ਹੈ, ਰਾਜੇ ਨੂੰ ਭਿਖਾਰਾ ਭਿਖਾਰੀ ਭਿਖਾਰੀ ਨੂੰ ਰਾਜਾ ਬਣਾ ਸਕਦਾ ਹੈ। ਏਡੀ ਵੱਡੀ ਸਮਰੱਥਾ ਤਾਕਤ ਦਾ ਮਾਲਕ ਹੈ, ਜਿਸ ਜਗ੍ਹਾ ਦੇ ਉੱਤੇ ਦਰਿਆ ਨੇ ਸਮੁੰਦਰ ਨੇ ਪਰਮੇਸ਼ਰ ਚਾਹਵੇ ਤੇ ਉੱਥੇ ਟਿੱਬੇ ਬਣਾ ਦੇ, ਪਹਾੜ ਬਣਾ ਦੇ, ਤੇ ਜਿਹੜੀ ਜਗ੍ਹਾ ਤੇ ਪਹਾੜ ਤੇ ਟਿੱਬੇ ਨੇ ਪਰਮੇਸ਼ਰ ਚਾਹਵੇ ਤੇ ਉੱਥੇ ਸਮੁੰਦਰ ਵਗਾ ਦੇ, ਏਡੀ ਤਾਕਤ ਦਾ ਮਾਲਕ ਹੈ ਉਹ ਪਰਮੇਸ਼ਰ। ਉਹ ਕਿਹੜਾ ਕੰਮ ਹੈ ਜਿਹੜਾ ਪਰਮੇਸ਼ਰ ਨੂੰ ਨਹੀਂ ਕਰਨਾ ਆਉਂਦਾ? ਤੇ ਦਾਤਾ ਜੀ ਨੇ ਬਾਣੀ ਚ ਫੁਰਮਾਨ ਕਰਦਿਆਂ ਪਤਾ ਕੀ ਆਖਿਆ, ਕਹਿਣ ਲੱਗੇ ਪਰਮੇਸ਼ੁਰ ਬਾਕੀ ਜੋ ਵੀ ਕੁਛ ਹੈ ਉਹ ਕਰ ਸਕਦਾ ਹੈ, ਪਰ ਉਹ ਕਿਸੇ ਨੂੰ ਕੌੜਾ ਬੋਲ ਨਹੀਂ ਬੋਲ ਸਕਦਾ। ਕਾਰਨ, ਪਰਮਾਤਮਾ ਕਿਸੇ ਨੂੰ ਕੌੜਾ ਬੋਲ ਨਹੀਂ ਬੋਲ ਸਕਦਾ। ਕੀ ਮਤਲਬ? ਕਹਿਣ ਲੱਗੇ ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ, ਉਹ ਕੌੜਾ ਬੋਲਣਾ ਜਾਣਦਾ ਹੀ ਨਹੀਂ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਿਉਂ ਨਹੀਂ ਕੌੜਾ ਬੋਲਦਾ? ਕਿਉਂਕਿ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਕੌੜਾ ਬੋਲਣਾ ਜਾਣਦਾ ਹੀ ਨਹੀਂ ਹੈ, ਸਾਡੇ ਔਗਣਾਂ ਨੂੰ ਤੱਕਦਾ ਹੀ ਨਹੀਂ ਹੈ। ਜਦੋਂ ਬਖਸ਼ਿਸ਼ ਕਰਦਾ, ਰਹਿਮਤ ਕਰਦਾ, ਸਾਰੇ ਦੇ ਸਾਰੇ ਔਗਣ ਸਾਡੇ ਗੁਨਾਹ ਪਾਸੇ ਸੁੱਟ ਦਿੰਦਾ। ਤੋ ਦਾਸ ਬੇਨਤੀ ਕਰ ਰਿਹਾ, ਕੌੜਾ ਬੋਲ ਨਾ ਜਾਣੈ, ਕੌੜਾ ਬੋਲਣਾ ਜਾਣਦਾ ਹੀ ਨਹੀਂ। ਗੁਰੂ ਸਵਾਰਿਓ, ਗੁਰੂ ਪਿਆਰਿਓ, ਗੁਰੂ ਕੀ ਸਾਧ ਸੰਗਤ, ਇਸ ਦਾ ਭਾਵ ਇਹ ਹੋਇਆ ਕਿ ਪਰਮਾਤਮਾ ਬੜਾ ਮਿੱਠਾ ਹੈ, ਬੜਾ ਪਿਆਰਾ, ਉਹਦੇ ਬੋਲ ਬੜੇ ਮਿੱਠੇ ਨੇ। ਜੇ ਪਰਮਾਤਮਾ ਬੜਾ ਮਿੱਠਾ, ਉਸਦੇ ਬੋਲ ਬੜੇ ਮਿੱਠੇ, ਮੇਰਾ ਗੁਰੂ ਨਾਨਕ ਦੇਵ ਪਾਤਸ਼ਾਹ ਸਤਿਗੁਰੂ ਸ਼ਹਿਨਸ਼ਾਹ ਬੜਾ ਮਿੱਠਾ, ਮੇਰੇ ਸਤਿਗੁਰੂ ਦੀ ਬਾਣੀ ਬੜੀ ਮਿੱਠੀ, ਖਸਮ ਦੀ ਬਾਣੀ ਬੜੀ ਮਿੱਠੀ, ਧੁਰ ਕੀ ਬਾਣੀ ਬੜੀ ਮਿੱਠੀ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਫਿਰ ਬਾਣੀ ਪੜ੍ਹਨ ਵਾਲਿਆ, ਬਾਣੀ ਸੁਣਨ ਵਾਲਿਆ, ਸਿੱਖਾ ਤੇਰੀ ਰਸਨਾ ਕੌੜਾ ਕਿਉਂ ਬੋਲੇ, ਤੇਰੀ ਜ਼ਬਾਨ ਕਿਸੇ ਨੂੰ ਫਿੱਕੇ ਬੋਲ ਕਿਉਂ ਬੋਲੇ। ਜੇ ਪਰਮਾਤਮਾ ਵੀ ਬੜਾ ਮਿੱਠਾ, ਗੁਰੂ ਵੀ ਬੜਾ ਮਿੱਠਾ, ਸ਼ਬਦ ਬੜਾ ਮਿੱਠਾ, ਸ਼ਬਦ ਲੱਗੋ ਗੁਰ ਮਿੱਠਾ, ਬੜਾ ਮਿੱਠਾ ਹੈ ਗੁਰੂ ਦਾ ਸ਼ਬਦ, ਬੜੀ ਮਿੱਠੀ ਹੈ ਗੁਰੂ ਕੀ ਬਾਣੀ, ਬੜਾ ਮਿੱਠਾ ਹੈ ਪ੍ਰਭੂ ਦਾ ਸਿਮਰਨ, ਪ੍ਰਭੂ ਦਾ ਨਾਮ। ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ, ਮਾਈ ਚਰਨ ਗੁਰ ਮਿੱਠੇ, ਉਹਦੇ ਚਰਨ ਬੜੇ ਮਿੱਠੇ, ਉਹਦਾ ਸ਼ਬਦ ਬੜਾ ਮਿੱਠਾ, ਉਸਦੀ ਬਾਣੀ ਬੜੀ ਮਿੱਠੀ। ਪਰ ਸਿੱਖਾ, ਇਹਦਾ ਭਾਵ ਇਹ ਤੇਰੀ ਜ਼ਬਾਨ ਤੇ ਤੇਰੀ ਰਸਨਾ ਤੇ ਕੁੜੱਤਣ ਤੇ ਨਾ ਹੋਵੇ। ਫਿਰ ਭਾਈ ਗੁਰਦਾਸ ਜੀ ਅੱਜ ਇਹ ਬਚਨ ਕਹਿ ਰਹੇ ਨੇ, ਬਲਿਹਾਰੀ ਤਿੰਨਾਂ ਗੁਰਸਿੱਖਾਂ, ਗੁਰਮਤ ਬੋਲ ਬੋਲ ਦੇ ਮਿੱਠਾ। ਉਹ ਗੁਰਸਿੱਖ ਜਿਹੜੇ ਗੁਰੂ ਦੀ ਮੱਤ ਦੇ ਉੱਤੇ ਚੱਲਦੇ ਨੇ, ਮਿੱਠੇ ਬੋਲ ਬੋਲਦੇ ਨੇ। ਇਸ ਦਾ ਭਾਵ, ਅਗਰ ਸਾਡੀ ਰਸਨਾ ਕੌੜਾ ਬੋਲੇ, ਫਿੱਕਾ ਬੋਲੇ, ਸਮਝ ਲੈਣਾ ਅਜੇ ਗੁਰੂ ਦੀ ਮੱਤ ਸਾਡੇ ਅੰਦਰ ਨਹੀਂ ਮਸੀ। ਇੱਕ ਵਿਦਵਾਨ ਦੇ ਬੋਲ ਨੇ ਕਹਿੰਦਾ, ਦੁਨੀਆਂ ਦੀਆਂ 75% ਲੜਾਈਆਂ ਜ਼ਬਾਨ ਪੈਦਾ ਕਰਦੀ ਹੈ, ਜ਼ਬਾਨ ਦੇ ਕੌੜੇ ਬੋਲਾਂ ਤੋਂ ਲੜਾਈਆਂ ਪੈਦਾ ਹੁੰਦੀਆਂ ਨੇ। ਭਾਵੇਂ ਉਹ ਘਰਾਂ ਦੀਆਂ ਲੜਾਈਆਂ ਨੇ, ਆਪਸੀ ਪਰਿਵਾਰ ਦੀਆਂ ਲੜਾਈਆਂ ਨੇ, ਭਾਵੇਂ ਉਹ ਆਂਢ ਗੁਆਂਢ ਦੀਆਂ ਲੜਾਈਆਂ ਨੇ, ਅਤੇ ਭਾਵੇਂ ਸੰਸਾਰ ਜਗਤ ਦੀਆਂ ਲੜਾਈਆਂ ਨੇ ਵੱਡੀਆਂ, ਬੋਲ ਤੋਂ ਪੈਦਾ ਹੋ ਜਾਂਦੀਆਂ। ਇਸ ਲਈ ਬੋਲਣ ਵੇਲੇ ਵੀ ਗੁਰਮਤਿ ਵਿੱਚ ਇਹ ਦੱਸਿਆ ਗਿਆ ਕਿ ਕੀ ਬੋਲਣਾ ਹੈ ਅਤੇ ਕੀ ਨਹੀਂ ਬੋਲਣਾ, ਕੀ ਸੁਣਨਾ ਹੈ ਅਤੇ ਕੀ ਨਹੀਂ ਸੁਣਨਾ। ਪਾਤਸ਼ਾਹ ਨੇ ਬਾਣੀ 'ਚ ਵੀ ਬਚਨ ਰੱਖੇ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਬਾਬਾ, ਬੋਲਣਾ ਕਿਆ ਕਹੀਐ, ਬੋਲਣ ਵੇਲੇ ਕੀ ਕਹੀਏ, ਕੀ ਆਖੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਪਰ ਇਹ ਬੋਲ ਕਿੰਨਾ ਦੇ ਨੇ? ਸਾਧੂ ਜਨਾਂ ਦੇ ਬੋਲ ਨੇ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ। ਪ੍ਰਭੂ ਦੇ ਪਿਆਰੇ ਸੰਤ ਜਨਾਂ ਨੇ, ਮਹਾਂਪੁਰਸ਼ਾਂ ਨੇ ਜਦੋਂ ਬੋਲਣਾ ਹੈ, ਉਹਨਾਂ ਨੇ ਪਰਉਪਕਾਰ ਵਾਸਤੇ ਬੋਲਣਾ ਹੈ। ਪਰ ਬਾਣੀ ਦਾ ਫੁਰਮਾਨ, ਭਗਤ ਕਬੀਰ ਸਾਹਿਬ ਕਹਿੰਦੇ, ਮੂਰਖ ਜਦੋਂ ਬੋਲੇਗਾ ਝੱਖਾਂ ਹੀ ਮਾਰੇਗਾ। ਕੌੜੇ ਬੋਲ, ਫਿੱਕੇ ਬੋਲ, ਦੂਸਰੇ ਦਾ ਦਿਲ ਤੋੜ ਦੇਣ ਵਾਲੇ ਬੋਲ, ਕ੍ਰੋਧ ਦੇ ਬੋਲ, ਹੰਕਾਰ ਦੇ ਬੋਲ, ਹਉਮੈ ਵਿੱਚ ਬੋਲੇਗਾ, ਗੁੱਸੇ ਵਿੱਚ ਬੋਲੇਗਾ। ਇਸ ਲਈ ਕਦੋਂ ਬੋਲਣਾ ਹੈ ਅਤੇ ਕਦੋਂ ਚੁੱਪ ਕੀਤੇ ਰਹਿਣਾ ਹੈ, ਇਹ ਵੀ ਬਾਣੀ ਨੇ ਦੱਸਿਆ। ਕੋਈ ਸਾਧੂ ਮਹਾਤਮਾ ਮਿਲੇ ਰੱਬ ਦਾ ਪਿਆਰਾ, ਉੱਥੇ ਚੁੱਪ ਕਰਕੇ ਨਾ ਬੈਠਾ ਰਹੀਂ, ਕੋਈ ਜ਼ਿੰਦਗੀ ਦੀ ਬਾਤ ਪੁੱਛ ਲੈ ਉਹਦੇ ਕੋਲੋਂ, ਕੋਈ ਰੱਬ ਦੀ ਗੱਲ ਪੁੱਛ ਲੈ ਉਹਦੇ ਕੋਲੋਂ। ਪਰ ਜਦੋਂ ਕਿਤੇ ਮੂਰਖ ਮਿਲ ਜਾਏ ਕੋਈ, ਚੁੱਪ ਕਰਕੇ ਬੈਠਾ ਰਹੇ। ਸੰਤ ਮਿਲੈ ਕਿਛ ਸੁਣੀਐ ਕਹੀਐ, ਉਹਦੇ ਕੋਲੋਂ ਕੁਛ ਸੁਣ ਅਤੇ ਕੁਛ ਦਿਲ ਦੀ ਬਾਤ ਕਹਿ। ਮਿਲੈ ਅਸੰਤ ਮਸਤ ਕਰ ਰਹੀ ਹੈ। ਕੋਈ ਅਸੰਤ, ਭਾਵ ਜਿਹੜਾ ਰੱਬ ਨਾਲ ਨਹੀਂ ਜੁੜਿਆ ਹੋਇਆ, ਮਨ ਮੁੱਖ ਸਾਖਤ ਬੰਦਾ ਮਿਲ ਜਾਏ, ਮੂਰਖ ਮਿਲ ਜਾਏ, ਮਸਤ ਕਰ ਰਹੀ ਹੈ, ਮਸਤ ਹੋ ਕੇ ਚੁੱਪ ਕਰਕੇ ਬੈਠਾ ਰਹੇ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰੀ ਜਾਂਦਾ ਹਾਂ ਜੋ ਗੁਰੂ ਦੀ ਮੱਤ ਤੇ ਚੱਲ ਕੇ, ਸਤਿਗੁਰੂ ਜੀ ਦੀ ਸਿੱਖਿਆ ਲੈ ਕੇ ਮਿੱਠੇ ਬੋਲ ਬੋਲਦੇ ਹਨ। ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਇੱਠਾ, ਉਹਨਾਂ ਗੁਰਸਿੱਖਾਂ ਦੇ ਮੈਂ ਬਲਿਹਾਰੀ ਹਾਂ, ਸਦਕੇ ਕੁਰਬਾਨ ਜਾਂਦਾ ਹਾਂ ਜੋ ਗੁਰ ਭਾਈਆਂ ਨੂੰ ਪੁੱਤਰ, ਮਿੱਤਰ, ਇਸ਼ਟ ਬੜਾ ਪਿਆਰਾ ਸਮਝਦੇ ਹਨ। ਸਾਧ ਸੰਗਤ, ਜਿਹੜੇ ਗੁਰ ਭਾਈ ਅਰਥਾਤ ਸਤਿਗੁਰੂ ਦੇ ਚਰਨਾਂ ਵਿੱਚ ਬੈਠੇ ਹੋਏ ਹੋਰ ਗੁਰਸਿੱਖ ਜਿਹੜੇ ਨੇ, ਉਹਨਾਂ ਨੂੰ ਹੀ ਆਪਣੇ ਰਿਸ਼ਤੇਦਾਰ ਤੇ ਮਿੱਤਰ ਤੇ ਆਪਣੇ ਇਸ਼ਟ, ਇੱਥੇ ਇਸ਼ਟਦਾਰ ਤੇ ਪਿਆਰਾ, ਪੁੱਤਰ, ਮਿੱਤਰ, ਗੁਰ ਭਾਈ, ਇੱਠਾ ਕਹਿਣ ਲੱਗੇ, ਜਿਹੜੇ ਸਾਰਿਆਂ ਤੋਂ ਪਿਆਰੇ ਆਪਣੇ ਪੁੱਤਰ, ਮਿੱਤਰ ਅਤੇ ਸੰਸਾਰ ਦੇ ਸਾਰੇ ਸੁੱਖ, ਆਨੰਦ, ਜੀਵਨ ਦਾ ਖੇੜਾ ਉਹ ਗੁਰ ਭਾਈਆਂ ਨੂੰ, ਸਤਸੰਗੀ ਜਨਾਂ ਨੂੰ ਹੀ ਸਮਝਦਾ ਹੈ। ਦੁਨਿਆਵੀ ਪੁੱਤਰ, ਮਿੱਤਰ, ਰਿਸ਼ਤੇਦਾਰ, ਸੰਬੰਧੀ ਹੋ ਸਕਦਾ ਸਾਥ ਛੱਡ ਜਾਣ, ਜਿਹੜੇ ਸੰਤ ਭਲੇ ਗੁਰਸਿੱਖ ਹੈ ਉਹ ਸਾਧ ਸੰਗਤ ਰੱਬ ਦੀ ਦਰਗਾਹ ਤੱਕ ਵੀ ਸਾਥ ਨਹੀਂ ਦੇ ਛੱਡਦੇ। ਇਸੇ ਲਈ ਬਾਣੀ ਨੇ ਉਹਨਾਂ ਨੂੰ ਸੱਚੇ ਮਿੱਤਰ ਆਖਿਆ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਇਸ ਲਈ ਗੁਰਸਿੱਖ ਆਪਣੇ ਗੁਰ ਭਾਈਆਂ ਨੂੰ, ਜਿਨ੍ਹਾਂ ਨੇ ਗੁਰੂ ਕੋਲੋਂ ਗੁਰ ਦੀਖਿਆ ਲਈ ਤੇ ਸਿੱਖੀ ਕਮਾਈ ਹੈ, ਉਹਨਾਂ ਨੂੰ ਹੀ ਆਪਣੇ ਪੁੱਤਰ, ਮਿੱਤਰ ਆਦਿਕ ਸਮਝਦਾ ਹੈ। ਭਾਵ ਇਹ ਭਾਵ ਨਹੀਂ ਕਿ ਉਹ ਆਪਣੇ ਪੁੱਤਰਾਂ ਮਿੱਤਰਾਂ ਨੂੰ ਛੱਡ ਦਿੰਦਾ ਤੇ ਇਹਨਾਂ ਨੂੰ ਸਾਰਾ ਕੁਝ ਸਮਝਦਾ, ਨਹੀਂ। ਉਹਦਾ ਰਿਸ਼ਤਾ ਧਰਮ ਦੀ ਦੁਨੀਆ 'ਚ, ਉਹਦਾ ਸੰਬੰਧ, ਉਹਦਾ ਨਾਤਾ ਗੁਰੂ ਦਿਆਂ ਸਿੱਖਾਂ ਨਾਲ ਬਣ ਜਾਂਦਾ ਹੈ, ਜਿੱਥੇ ਉਹਦਾ ਆਤਮਿਕ ਜੀਵਨ ਪੱਲਰਦਾ ਹੈ, ਜਿੱਥੇ ਆਣ ਕੇ ਉਸਦਾ ਆਤਮਿਕ ਜੀਵਨ ਉੱਚਾ ਹੁੰਦਾ ਤੇ ਪ੍ਰਭੂ ਨਾਲ ਪਿਆਰ ਬਣਦਾ। ਅਸਲ ਉਹਦੇ ਪੁੱਤਰ, ਮਿੱਤਰ, ਭਾਈ ਤੇ ਰਿਸ਼ਤੇਦਾਰ ਉਹ ਨੇ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਉਹ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਜਿਹੜੇ ਉਹਨੂੰ ਪਰਮੇਸ਼ਰ ਤੱਕ, ਰੱਬ ਤੱਕ ਲੈ ਕੇ ਜਾਂਦੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਸਦਕੇ ਜਾਂਦਾ। ਬਲਿਹਾਰ ਹੀ ਤਿੰਨਾਂ ਗੁਰਸਿੱਖਾਂ, ਗੁਰਸੇਵਾ ਜਾਣਨ ਅਬਰਿੱਠਾ। ਉਹਨਾਂ ਗੁਰਸਿੱਖਾਂ ਦੇ ਭਾਈ ਗੁਰਦਾਸ ਜੀ ਕਹਿੰਦੇ, ਅਸੀਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜੋ ਗੁਰੂ ਦੀ ਸੇਵਾ ਨੂੰ ਪਿਆਰੀ ਕਰਕੇ ਜਾਣਦੇ ਹਨ। ਅਬਰਿੱਠਾ ਦਾ ਅਰਥ ਹੁੰਦਾ ਹੈ ਪਿਆਰ ਕਰਨਾ। ਗੁਰਸੇਵਾ ਜਾਣਨ ਅਬਰਿੱਠਾ, ਗੁਰੂ ਦੀ ਸੇਵਾ ਨੂੰ ਪਿਆਰੀ ਕਰਕੇ ਜਾਣਦੇ ਹਨ। ਤੇ ਜਿੱਥੇ ਤੁਹਾਡਾ ਪਿਆਰ ਹੈ, ਸਨੇਹ ਹੈ, ਉੱਥੇ ਫਿਰ ਤੁਹਾਡਾ ਚਿੱਤ ਜੁੜਦਾ ਹੈ। ਇਹਦਾ ਭਾਵ ਜਿਹੜੇ ਗੁਰਸਿੱਖ ਨੇ ਉਸ ਗੁਰੂ ਦੀ ਸੇਵਾ ਨੂੰ ਪਿਆਰੀ ਕਰਕੇ ਜਾਣਦੇ ਨੇ, ਤੇ ਜੇ ਉਹਦੇ ਨਾਲ ਪਿਆਰ ਕਰਦੇ ਨੇ ਫਿਰ ਗੁਰੂ ਚਰਨਾਂ ਵਿੱਚ ਉਹ ਸੇਵਾ ਕਮਾਉਂਦੇ ਹਨ। ਐਸੇ ਸੇਵਾ ਕਮਾਉਣ ਵਾਲਿਆਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਬਲਿਹਾਰੀ ਤਿੰਨਾਂ ਗੁਰਸਿੱਖਾਂ, ਆਪ ਤਰੇ ਤਾਰੇਨ ਸਰਿੱਠਾ। ਉਹਨਾਂ ਗੁਰਸਿੱਖਾਂ ਦੇ ਮੈਂ ਬਲਿਹਾਰੀ ਹਾਂ, ਸਦਕੇ ਜਾਂਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਜੋ ਆਪ ਸੰਸਾਰ ਭਾਵ ਸਾਗਰ ਤੋਂ ਤਰੇ ਹਨ ਤੇ ਸ੍ਰਿਸ਼ਟੀ ਨੂੰ ਵੀ ਤਾਰਦੇ ਹਨ। ਆਲੇ ਦੁਆਲੇ ਦੇ ਸੰਗੀ ਸਾਥੀਆਂ ਦਾ ਬੇੜਾ ਵੀ ਭਾਵ ਸਾਗਰ ਤੋਂ ਪਾਰ ਕਰ ਲੈਂਦੇ ਹਨ ਜਿਹੜੇ ਗੁਰਸਿੱਖ ਨੇ। ਗੁਰਸਿੱਖ ਮਿਲਿਆ ਪਾਪ ਪਨਿੱਠਾ। ਅਖੀਰਲੀ ਪੰਕਤੀ ਵਿੱਚ ਬੜੀ ਪਿਆਰੀ ਬਾਤ ਆਖੀ, ਗੁਰਸਿੱਖਾਂ ਦੇ ਮਿਲਣ ਨਾਲ ਪਾਪ ਦੂਰ ਹੋ ਜਾਂਦੇ ਹਨ। ਗੁਰਸਿੱਖ ਮਿਲਿਆ, ਕਹਿੰਦੇ ਗੁਰਮੁਖ ਜਨ ਗੁਰਸਿੱਖ ਮਿਲਣ, ਪਾਪ ਪਨਿੱਠਾ। ਪਨਿੱਠਾ ਦਾ ਅਰਥ ਹੁੰਦਾ ਨਾਸ਼ ਹੋ ਜਾਣਾ, ਦੂਰ ਹੋ ਜਾਣੇ, ਖਤਮ ਹੋ ਜਾਣੇ। ਜਿਹੜੇ ਪਾਪ ਨੇ ਦੂਰ ਭੱਜ ਜਾਂਦੇ ਨੇ ਜਦੋਂ ਗੁਰਸਿੱਖਾਂ ਦੀ ਸੰਗਤ ਕਰਦੇ ਹਨ। ਇਸ ਲਈ ਜਿਹੜਾ ਸਤਿਗੁਰੂ ਦੀ ਸੇਵਾ ਤਨੋ ਮਨੋ ਸ਼ਰਧਾ ਭਾਵਨਾ ਨਾਲ ਕਰੇ, ਮਿੱਠੇ ਬੋਲ ਬੋਲੇ, ਗੁਰੂ ਦੀ ਸ਼ਰਨ ਵਿੱਚ ਬੈਠ ਸਤਸੰਗਤ ਕਰੇ ਤੇ ਪਾਰੇ ਉਪਕਾਰ ਕਰੇ ਦੂਸਰਿਆਂ ਦੇ ਉੱਤੇ ਵੀ, ਆਪ ਨਾਮ ਸਿਮਰਨ ਵਿੱਚ ਜੁੜੇ ਤੇ ਜਿਹੜਾ ਦੂਸਰਿਆਂ ਨੂੰ ਵੀ ਨਾਮ ਸਿਮਰਨ ਵਿੱਚ ਜੋੜ ਕੇ ਭਾਵ ਸਾਗਰ ਤੋਂ ਪਾਰ ਕਰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ, ਐਸੇ ਗੁਰਸਿੱਖ ਗੁਰੂ ਪਿਆਰਿਆਂ ਤੋਂ ਅਸੀਂ ਸਦਾ ਵਾਸਤੇ ਬਲਿਹਾਰ ਅਤੇ ਸਦਕੇ ਜਾਂਦੇ ਹਾਂ। ਵਾਰ 12ਵੀਂ ਦੀ ਪੌੜੀ 2 ਵਿੱਚ ਫੁਰਮਾਨ ਕਰ ਰਹੇ ਹਨ, ਗੁਰਸਿੱਖ ਗੁਰਮੁਖਾਂ ਦਾ ਜਿਹੜਾ ਨਿਤਨੇਮ ਹੈ, ਹੁਣ ਖਿਆਲ ਨਾਲ ਸੁਣਨੇ ਬਚਨੇ, ਗੁਰਸਿੱਖਾਂ ਦਾ ਨਿਤਨੇਮ, ਗੁਰਸਿੱਖਾਂ ਦੇ ਰੋਜ਼ ਦੀ ਮਰਿਆਦਾ ਦੱਸ ਰਹੇ ਹਨ ਕਿ ਕੈਸਾ ਹੈ ਗੁਰੂ ਦੇ ਸਿੱਖਾਂ ਦਾ ਜੀਵਨ, ਫੁਰਮਾਨ ਕਰ ਰਹੇ ਹਨ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਪਿਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰ ਨਾ ਵੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਸਾਧ ਸੰਗਤ ਚੱਲ ਜਾਏ ਜੁੜੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿਤ ਗਾਏ ਸੁਣਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਹਰ ਮੇਲ ਮਿਲਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਦੇ, ਗੁਰਸੇਵਾ ਫਲ ਸੁਫਲ ਫਲੰਦੇ, ਗੁਰਸੇਵਾ ਫਲ ਸੁਫਲ ਫਲੰਦੇ। ਗੁਰਸਿੱਖ ਗੁਰੂ ਪਿਆਰਿਆਂ ਦਾ ਜ਼ਿਕਰ ਕਰ ਰਹੇ ਹਨ, ਕਹਿਣ ਲੱਗੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਉਹਨਾਂ ਗੁਰਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਹੁਣ ਪਿਛਲੀ ਪੌੜੀ ਵਿੱਚ ਬਲਿਹਾਰ ਸ਼ਬਦ ਵਰਤਿਆ ਸੀ, ਬਲਿਹਾਰੀ ਤਿੰਨਾਂ ਗੁਰਸਿੱਖਾਂ, ਅਗਲੀ ਪੌੜੀ ਵਿੱਚ ਹੁਣ ਕੁਰਬਾਣੀ ਤਿੰਨਾਂ ਗੁਰਸਿੱਖਾਂ, ਉਹਨਾਂ ਤੋਂ ਕੁਰਬਾਨ ਜਾਣਾ, ਸਦਕੇ ਜਾਣਾ, ਵਾਰਨੇ ਜਾਣਾ ਗੁਰਸਿੱਖਾਂ ਤੋਂ। ਕਿਹੜੀਆਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਨੇ, ਕਿਹੜੀਆਂ ਸਿੱਖਾਂ ਤੋਂ ਸਦਕੇ ਜਾਂਦੇ ਨੇ? ਭਾਈ ਗੁਰਦਾਸ ਜੀ ਕਹਿਣ ਲੱਗੇ, ਜਿਹੜੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਂਦੇ ਹਨ। ਹੁਣ ਵਚਨ ਸੁਣਨਾ, ਉੱਠਣਾ ਕਿਹੜੇ ਵੇਲੇ ਹੈ? ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਪਿਛਲ ਰਾਤੀ ਭਾਵ ਰਾਤ ਦੇ ਪਿਛਲੇ ਪਹਿਰ ਵਿੱਚ ਜੋ ਉੱਠ ਕੇ ਬੈਠਦੇ ਹਨ। ਕਾਹਦੇ ਵਾਸਤੇ? ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਗਰ ਆਪਾਂ ਬਚਨ ਪੜ੍ਹ ਲਈਏ ਨਾ, ਤੇ ਸਾਧ ਸੰਗਤ ਆਪਾਂ ਨੂੰ ਪੂਰਨ ਤੌਰ ਤੇ ਪਤਾ ਲੱਗ ਜਾਏਗਾ ਕਿ ਭਾਈ ਗੁਰਦਾਸ ਜੀ ਕਿਵੇਂ ਗੁਰੂ ਰਾਮਦਾਸ ਪਾਤਸ਼ਾਹ ਦੇ ਇਹਨਾਂ ਪਾਵਨ ਬਚਨਾਂ ਦੀ, ਇਸ ਸਲੋਕ ਦੀ ਵਿਆਖਿਆ ਕਰ ਰਹੇ ਨੇ। ਗੌੜੀ ਰਾਗ ਦੀ ਵਾਰ ਵਿੱਚ ਧੰਨ ਗੁਰੂ ਰਾਮਦਾਸ ਦਾਤਾ ਜੀ ਨੇ ਬਚਨ ਆਖੇ, ਉਹਨਾਂ ਪਾਵਨ ਬਚਨਾਂ ਦੇ ਅਰਥ ਕਰਨ ਦੀ ਬਹੁਤੀ ਲੋੜ ਨਹੀਂ, ਬੜੇ ਸੌਖੇ ਸ਼ਬਦਾਂ ਚ ਗੁਰੂ ਰਾਮਦਾਸ ਪਿਤਾ ਜੀ ਨੇ ਸਾਨੂੰ ਸਮਝਾਉਣਾ ਕੀਤਾ। ਸੁਣਿਓ ਸਿੱਖ ਦੇ ਜੀਵਨ ਦੀ ਮਰਿਆਦਾ ਕੀ ਹੈ, ਤੇ ਨਾਲ ਨਾਲ ਆਪਣੇ ਦਿਲਾਂ ਚ ਵੀ ਝਾਤ ਮਾਰਨੀ ਹੈ ਵੀ ਆਪਾਂ ਇਹ ਕਰਮ ਕਰ ਰਹੇ ਹਾਂ ਕਿ ਨਹੀਂ, ਅਸੀਂ ਗੁਰੂ ਦੀ ਦਰਸਾਈ ਮਰਿਆਦਾ ਵਿੱਚ ਪੂਰਨ ਤੌਰ ਤੇ ਜੁੜੇ ਹਾਂ ਕਿ ਨਹੀਂ ਜੁੜੇ। ਜੇ ਨਹੀਂ ਜੁੜੇ ਤੇ ਜੁੜਨ ਦੀ ਕੋਸ਼ਿਸ਼ ਕਰਨੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਫਰਮਾਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਸਾਧ ਸੰਗਤ, ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜੋ। ਕਹਿਣ ਲੱਗੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਜਿਹੜੇ ਰਾਤ ਦੇ ਪਿਛਲੇ ਪੈਰ ਵਿੱਚ ਉੱਠ ਖਲੋਂਦੇ ਨੇ, ਬਿਸਤਰਾ ਛੱਡ ਦਿੰਦੇ, ਮੰਜਾ ਛੱਡ ਦਿੰਦੇ, ਇਸ਼ਨਾਨ ਪਾਨ ਕਰਕੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ, ਅਸੀਂ ਕੁਰਬਾਨ ਹਾਂ ਉਹਨਾਂ ਤੋਂ। ਸਾਧ ਸੰਗਤ, ਹੁਣ ਤਾਂ ਕਦੇ ਕਦੇ ਅਸੀਂ ਅੰਮ੍ਰਿਤ ਵੇਲੇ ਤੋਂ ਵੀ ਖਹਿੜਾ ਛਡਾਉਣ ਲੱਗ ਪਏ, ਅੰਮ੍ਰਿਤ ਵੇਲੇ ਦੇ ਉੱਤੇ ਵੀ ਅਸੀਂ ਤਰਕ ਕਰਨ ਲੱਗ ਪਏ। ਟੀਕਾ ਟਿੱਪਣੀ ਕਿ ਅੰਮ੍ਰਿਤ ਵੇਲਾ ਉਹ ਵੇਲਾ ਹੈ ਜਿਹੜੇ ਵੇਲੇ ਵੀ ਬੰਦਾ ਨਾਮ ਜਪਦਾ, ਭਾਵੇਂ ਦੁਪਹਿਰੇ ਜਪੇ, ਅੱਧੀ ਰਾਤ ਜਪੇ, ਸ਼ਾਮ ਨੂੰ ਜਪੇ, ਦਿਨੇ 3 ਵਜੇ ਬਹਿ ਜਾਵੇ, 12 ਵਜੇ ਬਹਿ ਜਾਵੇ, ਉਹੀ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਦਾ ਅੱਜ ਕਈ ਵਿਦਵਾਨ ਅਰਥ ਕਰਦੇ ਨੇ ਚੰਗਾ ਵੇਲਾ, ਠੀਕ ਹੈ, ਅੰਮ੍ਰਿਤ ਵੇਲੇ ਦਾ ਅਰਥ ਚੰਗਾ ਵੇਲਾ ਜੇ ਆਪਾਂ ਕਰ ਲਈਏ, ਤੇ ਆਪਾਂ ਨੂੰ ਕਹਿਣਾ ਇਹ ਚਾਹੁੰਦੇ ਨੇ ਕਿ ਅੰਮ੍ਰਿਤ ਵੇਲੇ ਦੀ ਨਹੀਂ ਲੋੜ। ਹੁਣ ਭਾਈ ਗੁਰਦਾਸ ਜੀ ਕਹਿੰਦੇ ਪਿਛਲ ਰਾਤੀ ਉੱਠ ਬਹੰਦੇ, ਭਗਤ ਸ਼ੇਖ ਫਰੀਦ ਸਾਹਿਬ ਨੇ ਵੀ ਬਚਨ ਵਰਤੇ। ਭਗਤ ਸ਼ੇਖ ਫਰੀਦ ਸਾਹਿਬ ਕਹਿੰਦੇ, ਫਰੀਦਾ ਪਿਛਲ ਰਾਤ ਨਾ ਜਾਗਿਓ ਹੇ, ਜੀਵੰਦੜੋ ਮੋਇਓ ਹੇ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਵਰਤੇ। ਕਹਿਣ ਲੱਗੇ, ਚੌਥੇ ਪਹਿਰ ਸੁਭਾ ਕਹਿ, ਸੁਰਤਿਆਂ ਉਪਜੈ ਚਾਓ, ਤਿੰਨ ਦਰਿਆ ਵਾਸਿਓ ਦੋਸਤੀ, ਮਨ ਮੁੱਖ ਸੱਚਾ ਨਾਮ। ਤੁਹਾਡੇ ਮਨ ਦੇ ਵਿੱਚ ਵੀ, ਤੁਹਾਡੇ ਮੁੱਖ ਦੇ ਵਿੱਚ ਵੀ ਸੱਚੇ ਪ੍ਰਭੂ ਦਾ ਸੱਚਾ ਨਾਮ ਵਸ ਜਾਏਗਾ। ਕਦੋਂ? ਚੌਥੇ ਪਹਿਰ ਸੁਬਾਹ ਕੈ, ਜਦੋਂ ਚੌਥਾ ਪਹਿਰ ਹੈ ਅੰਮ੍ਰਿਤ ਵੇਲੇ ਦੀ ਗੱਲ, ਉਹਨੂੰ ਆਖਿਆ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਬਾਣੀ ਚ ਐਸੇ ਬੇਅੰਤ ਪ੍ਰਮਾਣ ਆਏ। ਤੇ ਸਾਧ ਸੰਗਤ, ਕਹਿਣ ਦਾ ਭਾਵ ਹੁਣ ਹੋਰ ਆਪਾਂ ਅਰਥ ਤੇ ਤਰੋੜ ਮਰੋੜ ਕੇ ਕਰ ਲਵਾਂਗੇ, ਇਹਨਾਂ ਦੇ ਅਰਥ ਹੋਰ ਕੀ ਕਰਾਂਗੇ ਆਪਾਂ। ਕਿ ਚੌਥੇ ਪੈਰ ਸੁਬਾਹ ਕੈ ਸੁਰਤਿਆਂ ਉਪਜੈ ਚਾਓ, ਚੌਥੇ ਪੈਰ ਇੱਥੇ ਦਿਨ ਨੂੰ ਨਹੀਂ ਆਖਿਆ, ਸ਼ਾਮਾਂ ਨੂੰ ਨਹੀਂ ਆਖਿਆ, ਦੁਪਹਿਰ ਨੂੰ ਨਹੀਂ ਆਖਿਆ, ਸੁਬਾਹ ਕੈ। ਤੋ ਕਹਿਣ ਦਾ ਭਾਵ ਕਿ ਗੁਰਸਿੱਖ ਵਾਸਤੇ ਅੰਮ੍ਰਿਤ ਵੇਲਾ ਬਹੁਤ ਜ਼ਰੂਰੀ ਹੈ। ਗੁਰੂ ਕੇ ਸਿੱਖ ਅਖਵਾਉਂਦੇ ਹਾਂ, ਨਾ ਤੈਨੂੰ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਕੋਈ ਛੋਟ ਹੈ, ਨਾ ਤੈਨੂੰ ਨਿਤਨੇਮ ਤੋਂ ਕੋਈ ਛੋਟ ਹੈ, ਨਾ ਤੈਨੂੰ ਅੰਮ੍ਰਿਤ ਵੇਲੇ ਤੋਂ ਕੋਈ ਛੋਟ ਹੈ। ਤੂੰ ਸਿੱਖ ਹੈ ਹੀ ਤਾਂ ਹੈ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਬਾਣੀ ਨਾਲ ਸਾਂਝ ਪਾਈ ਹੈ, ਨਿਤਨੇਮ ਨਾਲ ਸਾਂਝ ਪਾਈ ਹੈ, ਸ਼ਬਦ ਨਾਲ ਸਾਂਝ ਪਾਈ ਹੈ, ਸਿਮਰਨ ਨਾਲ ਸਾਂਝ ਪਾਈ, ਤਾਂ ਹੀ ਤੇ ਤੂੰ ਸਿੱਖ ਹੈ। ਨਹੀਂ ਤਾਂ ਫਿਰ ਜੇ ਅੰਮ੍ਰਿਤ ਵੇਲੇ ਦੀ ਵੀ ਨਹੀਂ ਲੋੜ, ਨਾਮ ਜਪਣ ਦੀ ਵੀ ਨਹੀਂ ਲੋੜ, ਸਿਮਰਨ ਕਰਨ ਦੀ ਵੀ ਨਹੀਂ ਲੋੜ, ਬਾਣੀ ਪੜ੍ਹਨ ਦੀ ਵੀ ਸਵੇਰੇ ਨਹੀਂ ਲੋੜ ਕੋਈ, ਫਿਰ ਤੇ ਹਰ ਕੋਈ ਸੰਸਾਰ 'ਚ ਜਿਹੜੇ ਤੁਰੇ ਫਿਰਦੇ ਨੇ ਸਾਰੇ ਸਿੱਖ ਹੋ ਗਏ। ਪਰ ਸਿੱਖ ਦੀ ਕੋਈ ਮਰਿਆਦਾ ਹੈ? ਸਿੱਖ ਦੇ ਜੀਵਨ ਦਾ ਕੋਈ ਡਿਸਿਪਲਨ ਹੈ? ਸਿੱਖ ਦੇ ਜੀਵਨ ਦੀ ਕੋਈ ਰਹਿਤ ਹੈ? ਸਿੱਖ ਦੇ ਜੀਵਨ ਦੇ ਕੋਈ ਅਸੂਲ ਨੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦ੍ਰਿੜ ਕਰਾਏ ਨੇ? ਅੱਜ ਖੰਡੇ ਬਾਟੇ ਦੀ ਆਪਾਂ ਪੌਲ ਛਕਦੇ ਹਾਂ ਤੇ ਪੰਜ ਪਿਆਰੇ ਵੀ ਸਾਨੂੰ ਰਹਿਤ ਮਰਿਆਦਾ ਦ੍ਰਿੜ ਕਰਾਉਂਦੇ ਹਨ। ਰਹਿਤ ਦਾ ਸਾਧ ਸੰਗਤ ਅਰਥ ਹੀ ਇਹ ਹੈ। ਰਹਿਤ ਦਾ ਮਤਲਬ ਹੀ ਇਹ ਹੈ ਕਿ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਰਿਆਦਾ ਦ੍ਰਿੜ ਕਰਾਈ ਹੈ ਉਸ ਦਾਇਰੇ ਦੇ ਵਿੱਚ ਰਹਿਣਾ। ਰਹਿਤ ਦਾ ਮਰਿਆਦਾ ਦਾ ਮਤਲਬ ਹੈ ਇੱਕ ਦਾਇਰਾ, ਤੁਹਾਡਾ ਇੱਕ ਦਾਇਰਾ ਬਣਾ ਦਿੱਤਾ ਹੈ ਕਿ ਉਸ ਨੂੰ ਰਹਿਤ ਮਰਿਆਦਾ ਦੇ ਵਿੱਚ ਤੇਰੇ ਜੀਵਨ ਦੇ ਅਸੂਲਾਂ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ। ਜੇ ਤੂੰ ਉਸ ਦਾਇਰੇ 'ਚ ਹੈ, ਉਸ ਗੁਰੂ ਦੇ ਆਸ਼ੇ ਤੇ ਚੱਲਦਾ ਹੈ ਦਰਸਾਏ ਅਸੂਲਾਂ ਤੇ, ਤਾਂ ਤੂੰ ਸਿੱਖ ਹੈ। ਇਸ ਲਈ ਆ ਸਿੱਖ ਦੇ ਜੀਵਨ ਦੇ ਅਸੂਲ ਹੀ ਨੇ ਨਾ ਜਿਹੜੇ ਭਾਈ ਗੁਰਦਾਸ ਜੀ ਦੱਸ ਰਹੇ। ਏਡੇ ਮਹਾਨ ਤੱਤ ਬੇਤਾ ਬ੍ਰਹਮ ਗਿਆਨੀ ਤੇ ਗੁਰਮਤ ਦੇ ਵਿਆਖਿਆਕਾਰ ਨਾਲੇ ਬਚਨ ਵਰਤ ਰਹੇ ਕਿ ਜਿਹੜੇ ਰਾਤ ਦੇ ਪਿਛਲੇ ਪੈਰ 'ਚ ਉੱਠਦੇ ਮੈਂ ਕੁਰਬਾਨ ਹਾਂ ਉਹਨਾਂ ਦਾ। ਕਿੰਨਾ ਸਤਿਕਾਰ ਕਰਦੇ ਭਾਈ ਗੁਰਦਾਸ ਜੀ ਉਹਨਾਂ ਦਾ, ਗੁਰੂ ਰਾਮਦਾਸ ਮਹਾਰਾਜ ਕਿੰਨਾ ਸਤਿਕਾਰ ਕਰਦੇ ਹੋਣਗੇ ਉਹਨਾਂ ਗੁਰਸਿੱਖਾਂ ਦਾ, ਸਤਿਗੁਰੂ ਹੋ ਕੇ ਚੌਥੇ ਪਾਤਸ਼ਾਹ, ਧੰਨ ਧੰਨ ਰਾਮਦਾਸ ਗੁਰ, ਇਹ ਬਚਨ ਕਹਿੰਦੇ ਨੇ। ਜਨ ਨਾਨਕ ਧੂੜ ਮੰਗੈ ਇਸ ਗੁਰਸਿੱਖ ਕੀ, ਇਸ ਗੁਰਸਿੱਖ ਦੀ, ਉਸ ਗੁਰਸਿੱਖ ਦੀ ਅਖਵਾਉਂਦੇ ਆਪਾਂ ਸਾਰਿਆਂ ਨੂੰ, ਕਹਿੰਦੇ ਸਿੱਖਿਆ ਤੇ ਆਪਣੇ ਆਪ ਨੂੰ ਅਖਵਾਉਂਦੇ ਹਾਂ ਵੀ ਮੈਂ ਵੀ ਸਿੱਖਿਆ। ਜਨ ਨਾਨਕ ਧੂੜ ਮੰਗੈ ਕਿਹਦੀ, ਇਸ ਗੁਰਸਿੱਖ ਦੀ, ਉਸ ਗੁਰਸਿੱਖ ਦੀ ਜੋ ਆਪ ਜਪੇ ਅਵਰ ਹੈ ਨਾਮ ਜਪਾਵੈ। ਇਸ ਲਈ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਕੁਛ ਵੀ ਨਹੀਂ ਜੀਵਨ। ਤੋਂ ਬਚਨ ਵਿਚਾਰ ਕਰੀਏ, ਕਹਿਣ ਲੱਗੇ ਪਿਛਲ ਰਾਤੀ ਉੱਠ ਬਹੰਦੇ, ਜਿਹੜੇ ਰਾਤ ਦੇ ਪਿਛਲੇ ਪੈਰ ਵਿੱਚ ਉੱਠ ਬੈਠਦੇ ਹਨ, ਬਲਿਹਾਰ ਕੁਰਬਾਨ ਹਾਂ ਅਸੀਂ ਉਹਨਾਂ ਤੋਂ। ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ, ਇਹ ਨਹੀਂ ਵੀ ਮੰਜੇ ਦੇ ਉੱਤੇ ਉੱਠ ਕੇ ਬੈਠ ਗਏ, ਨਹੀਂ, ਉਹਨਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਤੜਕੇ ਅੰਮ੍ਰਿਤ ਵੇਲੇ ਭਾਵ ਚੌਥੇ ਪੈਰ ਸੁਬਾਹ ਕੈ ਸੁਰਤਿਆਂ ਉਪਜੈ ਚਾਓ, ਪਿਛਲ ਰਾਤ ਜਿਹੜੇ ਉੱਠ ਕੇ ਇਸ਼ਨਾਨ ਪਾਨ ਕਰਦੇ ਹਨ, ਨਹਾਉਂਦੇ ਹਨ, ਅੰਮ੍ਰਿਤ ਵੇਲੇ ਸਰ ਨਾ ਵੰਦੇ ਭਾਵ ਉਸ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ। ਉੱਠ ਇਸ਼ਨਾਨ ਕਰੋ, ਕਿਹੜੇ ਵੇਲੇ ਭਲਾ, ਦੁਪਹਿਰੇ 12 ਵਜੇ? ਬਾਣੀ ਦਾ ਪ੍ਰਮਾਣ ਹੈ ਹੁਣੇ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ, ਬਿਖੜੈ ਦਾਓ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ, ਫਿਰ ਕੀ ਕਰਦੇ ਨੇ ਉਹ ਗੁਰਸਿੱਖ, ਕਹਿਣ ਲੱਗੇ ਮੈਂ ਉਹਨਾਂ ਗੁਰਸਿੱਖਾਂ ਦੇ ਕੁਰਬਾਨ ਹਾਂ, ਅਸੀਂ ਸਦਕੇ ਜਾਂਦੇ ਹਾਂ ਉਹਨਾਂ ਗੁਰਸਿੱਖਾਂ ਤੋਂ ਜੋ ਇੱਕ ਮਨ ਇੱਕ ਚਿੱਤ ਹੋ ਕੇ ਇਸ਼ਨਾਨ ਪਾਨ ਕਰਕੇ ਬਹਿ ਜਾਂਦੇ ਚੌਂਕੜਾ ਮਾਰ ਕੇ ਤੇ ਗੁਰੂ ਦਾ ਜਾਪ ਜਪਦੇ ਹਨ, ਵਾਹਿਗੁਰੂ 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 ਵਾਹਿਗੁਰੂ। ਜਿਹੜੇ ਐਸੇ ਜਪਣ ਵਾਲੇ ਨੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਨ। ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨਦੇ, ਕਹਿਣ ਲੱਗੇ ਅਸੀਂ ਉਹਨਾਂ ਤੋਂ ਕੁਰਬਾਨ ਗੁਰਸਿੱਖਾਂ ਤੋਂ ਸਦਕੇ ਹਾਂ ਜੋ ਸਾਧ ਸੰਗਤ ਵਿੱਚ ਜਾ ਕੇ ਚੌਂਕੜਾ ਮਾਰ ਕੇ ਜੁੜ ਜਾਂਦੇ ਹਨ, ਬਹਿ ਜਾਂਦੇ ਗੁਰੂ ਦੀ ਸੰਗਤ ਵਿੱਚ। ਗੁਰੂ ਦੀ ਸਾਧ ਸੰਗਤ ਜਿਹੜੇ ਕਰਦੇ ਹਨ ਚੱਲ ਜਾਏ ਜੁੜਨਦੇ, ਇਹ ਦੁਨੀਆਂ ਦੀ ਮੋਹ ਮਾਇਆ ਤੋਂ ਮਨ ਹਿਰਦੇ ਨੂੰ ਮੋੜ ਕੇ ਜਿਹੜੇ ਫਿਰ ਗੁਰੂ ਦੀ ਸੰਗਤ ਵਿੱਚ ਜਾ ਬੈਠਦੇ, ਭਾਵ ਸਤ ਸੰਗਤ ਵਿੱਚ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਸ਼ਾ ਹੋਏ ਸੀ, ਐਸੇ ਸਾਧ ਸੰਗਤ ਵਿੱਚ ਚੱਲ ਕੇ ਜਾਣ ਵਾਲੇ ਤੇ ਗੁਰੂ ਚਰਨਾਂ ਵਿੱਚ ਮਿਲ ਬੈਠ ਸੁਰਤ ਬਿਰਤੀ ਕਰਕੇ ਜੁੜਨ ਵਾਲੇ ਗੁਰਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਕੁਰਬਾਣੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿਤ ਗਾਏ ਸੁਣਨ ਦੇ। ਜਿਹੜੇ ਗੁਰਸਿੱਖ ਨਿਤ ਗੁਰਬਾਣੀ ਗਾਉਂਦੇ ਨੇ ਤੇ ਨਿਤ ਗੁਰੂ ਦੀ ਬਾਣੀ ਨੂੰ ਸੁਣਦੇ ਹਨ, ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ। ਕੁਰਬਾਣੀ ਤਿੰਨਾਂ ਗੁਰਸਿੱਖਾਂ, ਮਨ ਮੇਲੀ ਕਰ ਮੇਲ ਮਿਲਣ ਦੇ। ਮੈਂ ਉਹਨਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਮਨ ਮੇਲੀ, ਮਨ ਮੇਲੀ ਦਾ ਭਾਵ ਜਿੱਥੇ ਮੇਰਾ ਮਨ ਮਿਲਦਾ ਹੈ, ਆਪਣੇ ਮਨ ਦੇ ਮੇਲੀ। ਹੁਣ ਚੋਰ ਦਾ ਮਨ ਕਿੱਥੇ ਮਿਲਣਾ? ਚੋਰ ਨਾਲ। ਕਈ ਵਾਰੀ ਸਹਿਜ ਸੁਭਾਅ ਬੰਦਾ ਕਹਿ ਦਿੰਦਾ ਤੂੰ ਉਹਨੂੰ ਆਪਣੇ ਸੰਬੰਧੀ ਹੈ ਤੇਰਾ, ਉਹਨੂੰ ਮਿਲਦਾ ਨਹੀਂ ਹੈ, ਕਹਿੰਦਾ ਮੇਰਾ ਦਿਲ ਨਹੀਂ ਮਿਲਦਾ ਉਹਦੇ ਨਾਲ, ਮਨ ਨਹੀਂ ਰਲਦਾ ਮੇਰਾ ਉਹਦੇ ਨਾਲ। ਇਸ ਲਈ ਗੁਰਸਿੱਖਾਂ ਦਾ ਮਨ ਕਿੱਥੇ ਮਿਲਣਾ? ਗੁਰਸਿੱਖਾਂ ਦਾ ਦਿਲ ਕਿੱਥੇ ਮਿਲਣਾ? ਗੁਰਸਿੱਖਾਂ ਵਿੱਚ, ਸਿਮਰਨ ਕਰਨ ਵਾਲਿਆਂ ਵਿੱਚ, ਬਾਣੀ ਪੜ੍ਹਨ ਵਾਲਿਆਂ ਵਿੱਚ, ਸਤਸੰਗੀ ਜਨਾਂ ਵਿੱਚ ਜਿਹੜੇ ਸਾਧ ਸੰਗਤ ਕਰਨ ਵਾਲੇ ਨੇ। ਇਸ ਲਈ ਜੋ ਮਨ ਮੇਲੀ, ਭਾਵ ਜਿੱਥੇ ਉਹਨਾਂ ਦਾ ਮਨ ਮਿਲਦਾ, ਅਸੀਂ ਗੁਰਸਿੱਖਾਂ ਨੂੰ ਭਾਲ ਕੇ, ਲੱਭ ਕੇ, ਟੋਲ ਕੇ ਗੁਰੂ ਦੀ ਸੰਗਤ ਵਿੱਚੋਂ ਜੋ ਉਹਨਾਂ ਨਾਲ ਮੇਲ ਕਰਦੇ ਹਨ, ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਇਹੋ ਜਿਹੇ ਗੁਰਸਿੱਖਾਂ ਤੋਂ ਸਦਕੇ ਜਿਹੜੇ ਮਨ ਬਿਰਤੀ ਕਰਕੇ, ਸੁਰਤ ਕਰਕੇ ਗੁਰੂ ਦੇ ਚਰਨਾਂ ਨਾਲ ਜੁੜੇ ਨੇ, ਤੇ ਇਹੋ ਜਿਹੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆਂ ਦੀ ਹੀ ਜਿਹੜੇ ਸੰਗਤ ਕਰਦੇ ਹਨ, ਉਹਨਾਂ ਤੋਂ ਕੁਰਬਾਨ ਜਾਂਦੇ ਹਨ। ਕੁਰਬਾਣੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਪ੍ਰੇਮਾ ਭਗਤੀ ਕਰਦੇ ਹਨ ਤੇ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਹਨ। ਸਤਿਗੁਰਾਂ ਦੇ ਦਿਹਾੜੇ ਸ਼ਰਧਾ ਨਾਲ, ਭਾਵਨਾ ਨਾਲ, ਭਾਈ ਅੱਜ ਮੇਰੇ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਅੱਜ ਮੇਰੇ ਸਤਿਗੁਰੂ ਜੀ ਦਾ ਆਗਮਨ ਪੁਰਬ ਹੈ, ਅੱਜ ਸਾਡੇ ਸਤਿਗੁਰੂ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ, ਅੱਜ ਮੇਰੇ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਹੈ, ਅੱਜ ਮੇਰੇ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬੰਦੀ ਛੋੜ ਦਿਵਸ ਹੈ। ਇਸ ਤਰ੍ਹਾਂ ਹੋਰ ਜਿਹੜੇ ਦਿਹਾੜੇ ਗੁਰਮਤ ਅਨੁਸਾਰ, ਮਰਿਆਦਾ ਅਨੁਸਾਰ ਜਿਹੜੇ ਆਉਂਦੇ ਨੇ ਗੁਰੂ ਸਾਹਿਬਾਨਾਂ ਦੇ ਪੁਰਬ, ਕਹਿਣ ਲੱਗੇ ਜਿਹੜੇ ਪਿਆਰ ਵਿੱਚ, ਸ਼ਰਧਾ ਵਿੱਚ ਤੇ ਪ੍ਰੇਮਾ ਭਗਤੀ ਵਿੱਚ ਜੁੜ ਕੇ ਗੁਰੂਆਂ ਦੇ ਪੁਰਬ ਮਨਾਉਂਦੇ ਹਨ। ਭਾਈ ਸਾਹਿਬ ਜੀ ਕਹਿ ਰਹੇ ਕੁਰਬਾਨੀ ਤਿੰਨਾਂ ਗੁਰਸਿੱਖਾਂ, ਉਹਨਾਂ ਗੁਰਸਿੱਖਾਂ ਤੋਂ ਹੀ ਅਸੀਂ ਕੁਰਬਾਨ ਸਦਕੇ ਜਾਂਦੇ ਹਾਂ। ਗੁਰ ਸੇਵਾ ਫਲ ਸੁਫਲ ਫਲੰਦੇ। ਗੁਰੂ ਸੇਵਾ ਦੇ ਸਦਕਾ, ਕਹਿਣ ਲੱਗੇ ਗੁਰਸਿੱਖਾਂ ਨੂੰ ਐਸੇ ਸ੍ਰੇਸ਼ਟ ਫਲ ਲੱਗਦੇ ਹਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਰੱਬ ਦੀ ਦਰਗਾਹ ਤੱਕ ਵੀ ਫਲਦੇ ਹਨ। ਗੁਰ ਸੇਵਾ ਫਲ ਸੁਫਲ ਫਲੰਦੇ। ਸੁਫਲ ਦਾ ਅਰਥ ਹੈ ਸ੍ਰੇਸ਼ਟ ਫਲ, ਤੇ ਫਲੰਦੇ ਦਾ ਅਰਥ ਹੋਰ ਫਲਣਾ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚੋਂ ਜੋ ਗੁਰੂ ਸੇਵਾ ਸਦਕਾ ਦਾਤਾਂ ਮਿਲੀਆਂ, ਬਖਸ਼ਿਸ਼ਾਂ ਮਿਲੀਆਂ, ਰਹਿਮਤਾਂ ਮਿਲੀਆਂ, ਸਾਧ ਸੰਗਤ ਉਹ ਹੋਰ ਅਗਾਂਹ ਫਲਦੀਆਂ ਹਨ। ਭਾਵ ਗੁਰੂ ਦੀ ਦਿੱਤੀ ਦਾਤ ਅਗਾਂਹ ਹੋਰ ਫਲਦੀ, ਬਖਸ਼ਿਸ਼ਾਂ ਹੀ ਬਖਸ਼ਿਸ਼ਾਂ, ਰਹਿਮਤਾਂ ਹੀ ਰਹਿਮਤਾਂ ਮਾਲਕ ਪਰਮਾਤਮਾ ਦੀਆਂ ਹੁੰਦੀਆਂ ਹਨ। ਇਸ ਲਈ ਜਿਹੜੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਪਰਮਾਤਮਾ ਦੀ ਯਾਦ ਵਿੱਚ ਇਸ਼ਨਾਨ ਪਾਨ ਕਰਕੇ ਜੁੜ ਜਾਂਦੇ ਨੇ, ਇੱਕ ਮਨ ਹੋ ਕੇ ਪਾਵਨ ਬਾਣੀ, ਜਪਜੀ ਸਾਹਿਬ ਪੜ੍ਹਨਾ, ਜਾਪ ਸਾਹਿਬ ਪੜ੍ਹਨਾ, ਤਾਪ ਪ੍ਰਸਾਦ ਸਵਈਏ ਪੜ੍ਹਨੇ, ਚੌਪਈ ਸਾਹਿਬ ਆਨੰਦ ਸਾਹਿਬ ਦੀ ਬਾਣੀ ਪੜ੍ਹਨੀ, ਸਿਮਰਨ ਕਰਨਾ, ਮੂਲ ਮੰਤਰ ਜਪਣਾ, ਗੁਰਮੰਤਰ ਜਪਣਾ, ਵਾਹਿਗੁਰੂ ਜਪਣਾ, ਵੱਧ ਤੋਂ ਵੱਧ ਬਾਣੀ ਨਾਲ ਸਾਂਝ ਪਾਉਣੀ। ਭਾਈ ਗੁਰਦਾਸ ਜੀ ਕਹਿੰਦੇ ਐਸੇ ਬਾਣੀ ਗਾਉਣ ਵਾਲੇ, ਐਸੇ ਗੁਰਬਾਣੀ ਨੂੰ ਸੁਣਨ ਵਾਲੇ ਜਿਹੜੇ ਗੁਰਸਿੱਖ ਨੇ, ਤੇ ਗੁਰੂਆਂ ਦੇ ਪੁਰਬ ਮਨਾਉਣ ਵਾਲੇ ਪ੍ਰੇਮਾ ਭਗਤੀ ਵਿੱਚ ਜੁੜ ਕੇ, ਸਾਰੀ ਪੌੜੀ ਦਾ ਭਾਵ ਹੈ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਸਦਕੇ ਕੁਰਬਾਨ ਜਾਂਦਾ ਹਾਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰ ਨਾਮ ਤੇ ਆਵੇ। ਇਸ ਲਈ ਰੋਜ਼ਾਨਾ ਉੱਠ ਕੇ ਨਿਰੰਕਾਰ ਪਰਮੇਸ਼ਰ ਦਾ ਨਾਮ ਜਪਣਾ, ਪਰਮਾਤਮਾ ਦੀ ਬੰਦਗੀ ਵਿੱਚ ਜੁੜਨਾ, ਇਹੋ ਹੀ ਗੁਰਸਿੱਖੀ ਦੇ ਅਸੂਲ ਹਨ, ਜਿਨ੍ਹਾਂ ਦੁਆਰਾ ਪਰਮੇਸ਼ਰ ਦੇ ਚਰਨਾਂ ਵਿੱਚ, ਵਾਹਿਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਇਆ ਜਾ ਸਕਦਾ ਹੈ।